ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਸਿਧਾਂਤ ਅਨੁਸਾਰ ਨਾਮ ਜਪੋ, ਕਿਰਤ ਕਰੋ ਅਤੇ ਵੰਡ ਛਕੋ ਅਤੇ ਸਾਨੂੰ ਸਾਰਿਆਂ ਨੂੰ ਚੱਲਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਸਾਨੂੰ ਖੁਸ਼ੀ ਹੈ ਕਿ ਸਾਡੀ ਆਟਵਾ ਕਮਿਊਨਿਟੀ 'ਚ ਅਜਿਹੇ ਰੋਲ ਮਾਡਲ ਨੇ, ਅਜਿਹੀਆਂ ਸ਼ਖਸੀਅਤਾਂ ਨੇ ਜਿਨ੍ਹਾਂ ਨੇ ਇਸ ਸਿੱਖ ਫਲਸਫੇ ਨੂੰ ਪ੍ਰੈਕਟੀਕਲ ਤੌਰ 'ਤੇ ਆਪਣੀ ਜ਼ਿੰਦਗੀ 'ਚ ਅਪਣਾਇਆ ਹੋਇਆ ਹੈ। ਮੇਰੀ ਮੁਰਾਦ ਸਰਦਾਰ ਮਨਜੀਤ ਸਿੰਘ ਅਤੇ ਸਰਦਾਰ ਮਨਪ੍ਰੀਤ ਸਿੰਘ ਸੰਧੂ ਤੋਂ ਹੈ, ਜਿਨ੍ਹਾਂ ਨੇ ਸਿੱਖੀ ਸਰੂਪ ਅਤੇ ਬਾਣੀ 'ਚ ਰਹਿ ਕੇ ਆਪੋ ਆਪਣੇ ਬਿਜ਼ਨਸ ਕਾਰੋਬਾਰ 'ਚ ਜਿੱਥੇ ਸਫਲਤਾ ਹਾਸਲ ਕੀਤੀ ਹੈ, ਉੱਥੇ ਉਹ ਲੋੜਵੰਦਾਂ ਦੀ ਫਾਈਨੈਂਸ਼ੀਅਲ ਸਪੋਰਟ ਲਈ ਹਮੇਸ਼ਾ ਤਿਆਰ ਰਹਿੰਦੇ ਨੇ। ਸਾਨੂੰ ਖੁਸ਼ੀ ਹੈ ਕਿ ਅੱਜ ਇਹ ਪਤਵੰਤੇ ਸੱਜਣ ਸਾਡੇ ਰੇਡੀਓ ਹੰਸ ਦੇ ਸਰੋਤਿਆਂ ਦੇ ਰੂਬਰੂ ਹੋ ਰਹੇ ਨੇ ਅਤੇ ਆਪਣੇ ਬਾਰੇ ਅਤੇ ਉਹਨਾਂ ਦੀ ਨੋਨ ਪ੍ਰੋਫਿਟ ਸੇਵਕ ਆਰਗਨਾਈਜੇਸ਼ਨ ਬਾਰੇ ਸਾਡੇ ਸਰੋਤਿਆਂ ਦੇ ਨਾਲ ਸਾਂਝ ਪਾਉਣਗੇ। ਸਰਦਾਰ ਮਨਜੀਤ ਸਿੰਘ ਜੀ ਅਤੇ ਸਰਦਾਰ ਮਨਪ੍ਰੀਤ ਸਿੰਘ ਸੰਧੂ ਜੀ, ਰੇਡੀਓ ਹੰਸ 'ਤੇ ਤੁਹਾਡਾ ਨਿੱਘਾ ਨਿੱਘਾ ਸਵਾਗਤ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸਾਰੇ ਸਰੋਤਿਆਂ ਨੂੰ ਬਹੁਤ ਬਹੁਤ ਜੀ ਆਇਆਂ ਨੂੰ ਜੀ।
ਸਰਦਾਰ ਮਨਜੀਤ ਸਿੰਘ ਜੀ, ਸਭ ਤੋਂ ਪਹਿਲਾਂ ਤੁਸੀਂ ਆਪਣੇ ਬਾਰੇ ਦੱਸੋ ਸਾਡੇ ਸਰੋਤਿਆਂ ਨੂੰ ਕਿ ਹੂ ਇਜ਼ ਸਰਦਾਰ ਮਨਜੀਤ ਸਿੰਘ ਅਤੇ ਤੁਸੀਂ ਸੇਵਕ ਦੇ ਨਾਲ ਕਦੋਂ ਅਤੇ ਕਿਵੇਂ ਜੁੜੇ ਹੋ?
ਜੀ, ਮੇਰਾ ਜਨਮ ਹੋਇਆ ਸੀਗਾ ਪਟਨਾ ਸਾਹਿਬ ਬਿਹਾਰ ਭਾਰਤ ਦੇ ਵਿੱਚ ਸਨ 1970 ਦੇ ਵਿੱਚ, ਅਤੇ ਮੇਰਾ ਲਾਲਣ ਪਾਲਣ ਕਲਕੱਤੇ ਹਾਵੜਾ ਦੇ ਵਿੱਚ ਹੋਇਆ, ਬੰਗਾਲ ਦੇ ਵਿੱਚ, ਅਤੇ ਮੈਂ ਡੌਨ ਬੋਸਕੋ ਸਕੂਲ ਦਾ ਪਾਸ ਆਊਟ ਹੋਇਆ। ਬਾਅਦ ਵਿੱਚ ਮੈਂ ਹੋਟਲ ਮੈਨੇਜਮੈਂਟ ਕੀਤੀ ਅਤੇ ਹੋਰ IT ਦੇ ਵਿੱਚ ਵੀ ਪੜ੍ਹਾਈ ਕੀਤੀ। 1985 ਦੇ ਵਿੱਚ ਮੈਂ ਦਿੱਲੀ ਆ ਗਿਆ ਸੀਗਾ ਅਤੇ ਉਸ ਤੋਂ ਬਾਅਦ ਫਿਰ ਮੈਂ ਟੋਰੋਂਟੋ ਆ ਗਿਆ ਸੀ 1998 ਦੇ ਵਿੱਚ, ਜਨਵਰੀ 1998 ਦੇ ਵਿੱਚ। ਅਤੇ ਇਹ ਸਾਰਾ ਕੁਝ ਮੇਰੇ ਮਾਂ ਪਿਓ ਨੇ ਮੈਨੂੰ ਪੜ੍ਹਾ ਲਿਖਾ ਦਿੱਤਾ ਸੀਗਾ, ਬਾਕੀ ਗੁਰੂ ਸਾਹਿਬ ਜੀ ਦੀ ਬਖਸ਼ਿਸ਼ ਨਾਲ ਆਪਣੇ ਪੈਰਾਂ 'ਤੇ ਖੜ੍ਹਾ ਹੋ ਗਿਆ ਅਤੇ IT ਦੇ ਵਿੱਚ ਇੱਕ ਸਕਸੈਸਫੁਲ ਕੈਰੀਅਰ ਬਣਾਇਆ ਹੈਗਾ ਪਿਛਲੇ 25 ਸਾਲਾਂ ਦੇ ਵਿੱਚ ਤਕਰੀਬਨ। ਅਤੇ ਇਹ ਸਾਰੇ ਐਕਸਪੀਰੀਅੰਸ ਦੇ ਨਾਲ ਮੈਨੂੰ ਨਿਮਾਣ ਹੋਣਾ ਅਤੇ ਮਿਹਰਬਾਨ ਹੋਣਾ ਅਤੇ ਨਾਲ ਵੀ ਕਦਰਦਾਨ ਹੋਣਾ ਸਿੱਖਿਆ ਮੈਂ। ਅਤੇ ਇਹਦੀ ਸ਼ੁਰੂਆਤ ਮੇਰੇ ਜੀਵਨ ਦੀ, ਖਾਸ ਕਰਕੇ ਸੇਵਾ ਭਾਵ ਦੀ ਜਾਂ ਸੇਵਕ ਦੀ ਸ਼ੁਰੂਆਤ ਬਚਪਨ ਤੋਂ ਹੀ ਹੋ ਗਈ ਸੀ। ਅਤੇ ਇਹ ਸ਼ੁਰੂ ਹੋਈ ਸੀ ਗੁਰੂ ਘਰ ਦੇ ਵਿੱਚ, ਗੁਰੂ ਕੇ ਲੰਗਰ ਅਤੇ ਦਰਬਾਰ ਹਾਲ ਦੇ ਵਿੱਚ ਕੀਰਤਨ ਸਰਵਨ ਕਰਦਿਆਂ ਹੋਇਆਂ, ਕਥਾ ਸੁਣਦਿਆਂ ਹੋਇਆਂ ਹੀ ਇਹਦੇ ਜਿਹੜੇ ਅੰਕੁਰ ਫੁੱਟਣੇ ਸ਼ੁਰੂ ਹੋ ਗਏ ਸੀਗੇ। ਜਦੋਂ ਮੈਂ ਜਵਾਨ ਹੋਇਆ ਤਾਂ ਫਿਰ ਮੈਂ ਹਾਵੜਾ ਦੇ ਮੇਅਰ ਦੇ ਨਾਲ ਸਾਂਝ ਪਾਈ ਅਤੇ ਉਹਦੀ ਮਦਦ ਨਾਲ ਮੈਂ ਆਪਣੇ ਮੁਹੱਲੇ ਦੇ ਵਿੱਚ ਸੜਕਾਂ ਬਣਵਾਈਆਂ, ਪੰਪ ਲਾਏ ਪਾਣੀ ਦੇ, ਸਟਰੀਟ ਦੀਆਂ ਲਾਈਟਾਂ ਬਣਵਾਈਆਂ। ਫਿਰ ਜਦੋਂ ਮੈਂ ਇੱਥੇ ਆਟਵਾ ਆ ਗਿਆ ਤਾਂ ਇੱਥੇ ਜਿਹੜਾ ਲੋਕਲ ਗੁਰਦੁਆਰਾ ਸਾਹਿਬ ਹੈਗਾ ਉੱਥੇ ਸੇਵਾ ਨਿਭਾਈ ਲੰਗਰ ਦੇ ਵਿੱਚ। ਅਤੇ ਲੰਗਰ ਤੋਂ ਬਾਅਦ ਫਿਰ ਮੈਂ ਥੋੜ੍ਹਾ ਹੋਰ ਜਦੋਂ ਐਕਸਪੀਰੀਅੰਸ ਹੋ ਗਿਆ ਅਤੇ ਪੰਜਾਬੀ ਐਸੇ ਕੰਪਟੀਸ਼ਨ ਕਰਾਇਆ ਬੱਚਿਆਂ ਦਾ, ਦੋ ਵਾਰੀ ਕਰਾਇਆ, ਇੱਕ ਵਾਰੀ 2019 ਦੇ ਵਿੱਚ ਅਤੇ ਇੱਕ ਵਾਰੀ 2023 ਦੇ ਵਿੱਚ। ਉਸ ਤੋਂ ਉਪਰੰਤ ਸਮਾਗਮ ਕਰਾਇਆ ਸੀ, ਇੱਕ ਭਾਈ ਪਰਮਜੀਤ ਸਿੰਘ ਜੀ ਆਏ ਸੀਗੇ ਇੰਡੀਆ ਤੋਂ। ਇਸ ਤੋਂ ਇਲਾਵਾ ਇੰਟਰਨੈਸ਼ਨਲ ਕੁਝ ਪ੍ਰੋਜੈਕਟਸ ਨੇ, ਭਾਈ ਅਮਰਦੀਪ ਸਿੰਘ ਜੀ ਸਿੰਗਾਪੁਰ ਵਾਲੇ, ਉਹਨਾਂ ਨੇ ਬੁੱਕਸ ਬਣਾਈਆਂ ਨੇ ਲੋਸਟ ਹੈਰੀਟੇਜ, ਅਤੇ ਉਹਨਾਂ ਨੇ ਮੂਵੀ ਵੀ ਬਣਾਈ ਹੈ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਉੱਤੇ, ਡਾਕੂਮੈਂਟਰੀ ਉਹਨਾਂ ਦੇ ਜੀਵਨ ਦੇ ਉੱਤੇ, ਅਤੇ ਉਹਦੇ 'ਚ ਵੀ ਯੋਗਦਾਨ ਅਸੀਂ ਪਾਇਆ। ਇਸ ਤਰੀਕੇ ਨਾਲ ਅਸੀਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਦੱਸੇ ਹੋਏ ਸਿਧਾਂਤ ਦੇ ਉੱਤੇ ਟੁਰਦੇ ਹੋਏ ਵੰਡ ਛੱਕਣ ਦੀ ਪ੍ਰਕਿਰਿਆ ਨੂੰ ਅਮਲੀ ਜਾਮਾ ਪਾਉਣ ਦੀ ਕੋਸ਼ਿਸ਼ ਕੀਤੀ ਹੈ, ਅਤੇ ਗੁਰੂ ਸਾਹਿਬ ਜੀ ਦੀ ਬਖਸ਼ਿਸ਼ ਸਦਕੇ ਇਹ ਕਾਫੀ ਹੱਦ ਤੱਕ ਸੰਭਵ ਹੋ ਸਕਿਆ। ਅਤੇ ਕੰਮ ਤਾਂ ਵੈਸੇ 2020 ਦੇ ਵਿੱਚ ਹੀ ਸ਼ੁਰੂ ਹੋ ਗਿਆ ਸੀਗਾ ਆਟਵਾ ਦੇ ਵਿੱਚ, ਲੇਕਿਨ ਇਸ ਨੂੰ ਰਜਿਸਟ੍ਰੇਸ਼ਨ ਅਤੇ ਨਾਂ ਦੇ ਕੇ ਰਜਿਸਟਰ ਕਰਾਇਆ ਇੰਡਸਟਰੀ ਕੈਨੇਡਾ ਵਿੱਚ ਜੂਨ 2022 ਦੇ ਵਿੱਚ।
ਥੈਂਕ ਯੂ ਜੀ, ਐਕਸਲੈਂਟ ਕ੍ਰੈਡੈਂਸ਼ੀਅਲ ਭਾਈ ਸਾਹਿਬ। ਖੁਸ਼ੀ ਦੀ ਗੱਲ ਹੈ ਕਿ ਤੁਸੀਂ ਜ਼ਿੰਦਗੀ ਦੇ ਵਿੱਚ ਸਿੱਖੀ ਸਰੂਪ ਦੇ ਵਿੱਚ ਜਿੱਥੇ ਪਰਮਾਤਮਾ ਜੁੜੇ ਹੋਏ ਉੱਥੇ ਤੁਸੀਂ ਕਮਿਊਨਿਟੀ ਦੀ ਇਸ ਤਰ੍ਹਾਂ ਸੇਵਾ ਕਰ ਰਹੇ ਹੋ, ਨਾਲ ਆਪਣਾ ਬਿਜ਼ਨਸ ਕਰ ਰਹੇ ਹੋ। ਬਹੁਤ ਖੁਸ਼ੀ ਹੋਈ ਤੁਹਾਡੀ ਜ਼ਿੰਦਗੀ ਬਾਰੇ ਜਾਣ ਕੇ। ਸੋ ਗੱਲ ਕਰਦੇ ਹਾਂ ਸਰਦਾਰ ਮਨਪ੍ਰੀਤ ਸਿੰਘ ਜੀ ਦੇ ਨਾਲ, ਸੁਣਦੇ ਹਾਂ ਕਿ ਉਹ ਆਪਣੇ ਬਾਰੇ ਸਾਡੇ ਸਰੋਤਾਂ ਦੇ ਨਾਲ ਕੀ ਸ਼ੇਅਰ ਕਰਨਾ ਚਾਹੁੰਦੇ ਆ। ਸਰਦਾਰ ਮਨਪ੍ਰੀਤ ਸਿੰਘ ਜੀ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਥੈਂਕ ਯੂ ਜੀ ਸਭ ਤੋਂ ਪਹਿਲਾਂ ਤਾਂ ਸਾਨੂੰ ਇੱਥੇ ਆਉਣ ਦੇ ਲਈ ਮੌਕਾ ਦੇਣ ਵਾਸਤੇ। ਦੱਸਦਾ, ਨਾਮ ਮਨਪ੍ਰੀਤ ਸਿੰਘ ਆ ਜੀ, ਮੇਰਾ ਵੀ ਪਿਛੋਕੜ ਜ਼ਿਲ੍ਹਾ ਲੁਧਿਆਣਾ ਪੰਜਾਬ ਤੋਂ ਹੀ ਆ, ਅਤੇ ਅਸੀਂ ਇੱਥੇ ਸਾਰੇ ਮਾਈਗ੍ਰੇਟ ਹੋ ਕੇ ਇੱਥੇ ਸਣੇ ਪਰਿਵਾਰ ਹੁਣ ਆਟਵਾ ਦੇ ਵਿੱਚ ਰਹਿ ਰਹੇ ਹਾਂ। 2006 ਦੇ ਲਾਗੇ ਤਾਂ ਅਸੀਂ ਇੱਥੇ ਆਏ ਸੀਗੇ। ਸੋ ਗੁਰੂ ਸਾਹਿਬ ਦੀ ਬੇਅੰਤ ਕਿਰਪਾ ਸਦਕਾ ਅਸੀਂ ਅੱਜ ਉਹਨਾਂ ਦੇ ਚਰਨੀ ਲੱਗੇ ਹਾਂ ਅਤੇ ਉਹਨਾਂ ਦੇ ਬਖਸ਼ਿਸ਼ ਸਿਧਾਂਤ ਦੇ ਉੱਤੇ ਪਹਿਰਾ ਦੇਣ ਦੀ ਨਿਮਾਣੀ ਜੀ ਕੋਸ਼ਿਸ਼ ਵੀ ਕਰ ਰਹੇ ਹਾਂ, ਅਤੇ ਗੁਰੂ ਸਾਹਿਬ ਸਾਡੇ 'ਤੇ ਉਮੀਦ ਕਰਦੇ ਹਾਂ, ਗੁਰੂ ਸਾਹਿਬ ਸਾਡੇ 'ਤੇ ਮਿਹਰ ਭਰੇ ਹੱਥ ਰੱਖੀ ਰੱਖਣ, ਅਤੇ ਇਸੇ ਤਰੀਕੇ ਨਾਲ ਅਸੀਂ ਸੰਗਤ ਦੀ ਜਿਹੜੀ ਹੈ ਸੇਵਾ ਕਰਦੇ ਰਹੀਏ।
ਬਹੁਤ ਬਹੁਤ ਧੰਨਵਾਦ ਸਰਦਾਰ ਮਨਪ੍ਰੀਤ ਸਿੰਘ ਜੀ, ਬਹੁਤ ਖੁਸ਼ੀ ਹੋਈ ਤੁਹਾਡੀ ਜ਼ਿੰਦਗੀ ਬਾਰੇ ਜਾਣ ਕੇ, ਤੁਹਾਡਾ ਬਹੁਤ ਬਹੁਤ ਧੰਨਵਾਦ। ਗੱਲ ਕਰਦੇ ਹਾਂ ਸਰਦਾਰ ਮਨਜੀਤ ਸਿੰਘ ਜੀ ਦੇ ਨਾਲ।
ਸਰਦਾਰ ਮਨਜੀਤ ਸਿੰਘ ਜੀ, ਸੇਵਕ ਦਾ ਉਦੇਸ਼ ਕੀ ਹੈ, ਮਿਸ਼ਨ ਕੀ ਹੈ, ਓਬਜੈਕਟਿਵ ਕੀ ਹੈ,
ਹਾਂਜੀ, ਬੜਾ ਸਰਲ ਓਬਜੈਕਟਿਵ ਹੈਗਾ ਉਦੇਸ਼। ਆਪਾਂ ਇਹ ਚਾਹੁੰਦੇ ਹਾਂ ਕਿ ਜਿਹੜੀ ਸੇਵਾ ਅਸੀਂ ਨਿਭਾਈਏ ਤਾਂ ਕਿ ਅਗਲਾ ਜਿਹੜਾ ਵੀ ਸੇਵਾ ਲੈਂਦਾ ਹੈ ਉਹ ਇਸ ਜੋਗਾ ਹੋ ਜਾਏ ਕਿ ਆਪਣੇ ਪੈਰਾਂ 'ਤੇ ਖੜਾ ਹੋ ਜਾਵੇ, ਨਾ ਸਿਰਫ ਆਪਣਾ ਆਪਣੇ ਪਰਿਵਾਰ ਦਾ ਅਤੇ ਪਰਤ ਕੇ ਸੰਗਤ ਦਾ ਵੀ ਭਲਾ ਕਰ ਸਕੇ। ਅਤੇ ਇਸ ਗੱਲ ਨੂੰ ਮੁੱਖ ਰੱਖਦੇ ਹੋਏ ਅਸੀਂ ਜਿਹੜੀ ਸੇਵਾ ਨਿਭਾਉਂਦੇ ਉਹ ਕੇਂਦਰਿਤ ਹੈਗੀ ਹੈ ਐਡੂਕੇਸ਼ਨ ਅਤੇ ਹੈਲਥ ਕੇਅਰ, ਕਿਉਂਕਿ ਅਸੀਂ ਮੰਨਦੇ ਹਾਂ ਜਿਹਦੀ ਸਿਹਤ ਠੀਕ ਹੈ, ਜਿਹੜਾ ਪੜ੍ਹਿਆ ਲਿਖਿਆ ਹੈ ਉਹ ਆਪਣੇ ਆਪ ਖੜਾ ਹੋ ਜਾਏਗਾ ਅਤੇ ਬਲਕਿ ਅਗਲਿਆਂ ਨੂੰ ਵੀ ਖੜਾ ਹੋਣ 'ਚ ਸਹਾਇਕ ਕਰੇਗਾ। ਇਸ ਕਰਕੇ ਇਹਦਾ ਮਤਲਬ ਇਹ ਨਹੀਂ ਹੈ ਕਿ ਅਸੀਂ ਹੋਰ ਸੇਵਾਵਾਂ ਤੋਂ ਵਾਂਝੇ ਹਾਂ। ਜੇ ਸਾਨੂੰ ਲੋੜ ਪੈਂਦੀ ਹੈ ਔਰ ਸਾਡੇ ਕੋਲ ਸਾਧਨ ਹੋਏਗਾ ਤਾਂ ਅਸੀਂ ਹਰ ਤਰ੍ਹਾਂ ਦੀ ਸੇਵਾ ਲੋੜਵੰਦਾਂ ਦੀ ਦੁਨੀਆਂ ਦੇ ਕਿਸੇ ਵੀ ਖੇਤਰ ਦੇ ਵਿੱਚ ਕਰਨ ਨੂੰ ਤਿਆਰ ਹੈਗੇ ਹਾਂ। ਹਾਂਜੀ,
ਬਹੁਤ ਖੂਬ ਜੀ। ਮੇਨ ਐਜੂਕੇਸ਼ਨ ਅਤੇ ਹੈਲਥ ਕੇਅਰ 'ਤੇ ਤੁਸੀਂ ਫੋਕਸ ਕਰਦੇ ਜੀ।
ਜੀ,
ਇਹ ਸੰਸਥਾ ਹੋਣ ਦੇ ਵਿੱਚ ਕਦੋਂ ਆਈ ਅਤੇ ਇਸ ਨੂੰ ਅਫੀਸ਼ੀਅਲ ਤੌਰ 'ਤੇ ਐਜ਼ ਏ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਵਜੋਂ ਕਦੋਂ ਰਜਿਸਟਰ ਕੀਤਾ ਗਿਆ?
ਇਹ ਸੰਸਥਾ ਦਾ ਕੰਮ ਤਾਂ ਵੈਸੇ ਤਕਰੀਬਨ 2020 ਦੇ ਆਸ ਪਾਸ ਅਸੀਂ ਸ਼ੁਰੂ ਕਰ ਦਿੱਤਾ ਸੀਗਾ, ਲੇਕਿਨ ਇਹ ਫਾਰਮਲ ਤੌਰ 'ਤੇ ਰਜਿਸਟਰ ਹੋਈ ਹੈ ਜੂਨ 2022 ਦੇ ਵਿੱਚ ਐਜ਼ ਏ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਵਿਦ ਇੰਡਸਟਰੀ ਕੈਨੇਡਾ। ਥੈਂਕ ਯੂ ਜੀ।
ਜੀ ਜੀ, ਸਰਦਾਰ ਮਨਜੀਤ ਸਿੰਘ ਜੀ, ਜੇ ਆਪਾਂ ਨਕਸ਼ਲ ਦੇ ਵਿੱਚ ਕਹਿਣਾ ਹੋਵੇ ਕਿ ਵਟ ਇਜ਼ ਸੇਵਕ, ਵਟ ਡੂ ਯੂ ਡੂ ਵਿਦ ਸੇਵਕ, ਹਾਓ ਐਂਡ ਵਾਈ ਡੂ ਯੂ ਡੂ ਇਟ?
ਦੇਖੋ ਜੀ, ਜੇ ਸੇਵਕ ਦਾ ਨਾਂ ਹੀ ਆਪਣੇ ਆਪ ਚੜ ਕੇ ਬੋਲਦਾ ਹੈ, ਜਿਹੜੀ ਸੇਵਾ ਸਾਨੂੰ ਗੁਰੂ ਸਾਹਿਬ ਜੀ ਨੇ ਦਿੱਤੀ ਹੈ ਉਹਨੂੰ ਨਿਭਾਉਂਦੇ ਹਾਂ, ਇਸ ਕਰਕੇ ਦਾਸ ਆਪਣੇ ਆਪ ਨੂੰ ਸੇਵਕ ਕਰਕੇ ਜਣਾਉਂਦਾ ਹੈਗਾ, ਅਤੇ ਇਸ ਕਰਕੇ ਹੀ ਸੰਸਥਾ ਦਾ ਨਾਂ ਵੀ ਸੇਵਕ ਰੱਖਿਆ ਹੈ। ਹੋਰ ਇਹ ਨਹੀਂ ਕਿ ਮੈਂ ਹੀ ਸੇਵਕ ਹੈਗਾ, ਐਸੀ ਕੋਈ ਗੱਲ ਨਹੀਂ, ਸੇਵਕ ਸਾਰੇ ਹੀ ਨੇ। ਆਪ ਜੀ ਵੀ ਸੇਵਕ ਬਣ ਸਕਦੇ ਹੋ ਅਤੇ ਸਰੋਤੇ ਵੀ ਸਾਰੇ ਸੇਵਕ ਹੀ ਨੇ, ਜਿਹੜਾ ਵੀ ਕੋਈ ਕਿਸੇ ਦੀ ਮਦਦ ਕਰਦਾ ਉਹ ਸੇਵਕ ਹੀ ਹੈ। ਇਹਦੀ ਜਿਹੜੀ ਮੇਨ ਮਕਸਦ ਹੈ ਉਹ ਮੈਂ ਦੱਸ ਚੁੱਕਾ ਵਾਂ, ਅਸੀਂ ਐਡੂਕੇਸ਼ਨ ਅਤੇ ਮੈਡੀਕਲ ਏਡ ਵਾਸਤੇ ਕੰਮ ਕਰਦੇ ਹਾਂ। ਇੱਥੋਂ ਸੇਵਾ ਇਕੱਠੀ ਕਰਕੇ ਜ਼ਿਆਦਾਤਰ ਪੰਜਾਬ ਅਤੇ ਦਿੱਲੀ ਦੇ ਖੇਤਰ ਦੇ ਵਿੱਚ ਸੇਵਾ ਹੁੰਦੀ ਹੈ, ਲੇਕਿਨ ਹਾਲ ਹੀ ਫਿਲਹਾਲ ਦੇ ਵਿੱਚ ਬੰਗਾਲ ਵਿੱਚ ਇੱਕ ਭਾਈ ਜਿਹਦੀ ਕਿਡਨੀ ਖਰਾਬ ਹੋ ਗਈ ਸੀ ਉਹਦੀ ਸੇਵਾ ਕੀਤੀ ਗਈ ਹੈ। ਅਤੇ ਇਸ ਤਰ੍ਹਾਂ ਸਾਰੀ ਦੁਨੀਆ ਦੇ ਵਿੱਚ ਜਿੱਥੇ ਲੋੜ ਪੈਂਦੀ ਅਸੀਂ ਕਰਦੇ ਹਾਂ ਸੇਵਾ, ਔਰ ਹਰ ਤਰ੍ਹਾਂ ਦੀ ਸੇਵਾ ਕਰਦੇ ਹਾਂ। ਹਾਂਜੀ,
ਸਰਦਾਰ ਮਨਜੀਤ ਸਿੰਘ ਜੀ, ਬਹੁਤ ਸਾਰੇ ਲੋਕ ਨੇ ਜਿਹੜੇ ਤੁਹਾਨੂੰ ਡੋਨੇਸ਼ਨ ਦਿੰਦੇ ਹੋਣਗੇ ਔਰ ਐਂਡ ਆਫ ਦੀ ਈਅਰ ਟੈਕਸ ਦੇ ਵਿੱਚ ਵੀ ਆਪਣੇ ਉਹਨਾਂ ਰਸੀਦਾਂ ਨੂੰ ਇਨਕਲੂਡ ਕਰਨਾ ਚਾਹੁੰਦੇ ਹੈ, ਤੁਸੀਂ ਦੱਸੋਗੇ ਕਿ ਜਿਹੜੇ ਵੀ ਸੱਜਣ ਤੁਹਾਨੂੰ ਡੋਨੇਸ਼ਨ ਦਿੰਦੇ ਨੇ ਕਿਸੇ ਵੀ ਕਾਰਜ ਲਈ, ਉਸ ਲਈ ਜੋ ਤੁਸੀਂ ਰਸੀਦ ਦਿੰਦੇ ਹੋ, ਕੀ ਉਹ ਟੈਕਸ ਡਿਡਕਟੀਬਲ ਹੈ?
ਜੀ, ਅਸੀਂ ਸਾਰੇ ਸਰੋਤਾਂ ਦਾ ਧੰਨਵਾਦੀ ਹੈਗੇ ਜਿਹੜੇ ਅੱਗੇ ਆ ਕੇ ਸੇਵਾ ਕਰਦੇ ਨੇ। ਹਾਂਜੀ, ਅਸੀਂ ਰਸੀਦ ਦਿੰਦੇ ਹਾਂ ਔਰ ਰਸੀਦ ਜਿਹੜੀ ਹੈਗੀ ਆ ਅਸੀਂ ਕਾਰਪੋਰੇਸ਼ਨ ਨੰਬਰ ਲਿਖ ਕੇ ਦਿੰਦੇ ਹਾਂ ਰਸੀਦ ਦੇ ਉੱਤੇ, ਨਾ ਪਤਾ ਟਿਕਾਣਾ ਵੀ ਨਾਲ ਹੁੰਦਾ ਹੈਗਾ, ਲੇਕਿਨ ਇਹ ਟੈਕਸ ਡਿਡਕਟੇਬਲ ਰਸੀਦ ਨਹੀਂ ਹੈਗੀ ਇਹ CRA ਤੋਂ, ਕਿਉਂਕਿ ਸਾਡੀ ਜਿਹੜੀ ਸਟੇਟਸ ਹੈ ਉਹ ਨਾਨ ਪ੍ਰੋਫਿਟ ਇੰਡਸਟਰੀ ਕੈਨੇਡਾ ਦੇ ਨਾਲ ਹੈਗਾ। CRA ਦੇ ਨਾਲ ਅਸੀਂ ਅਜੇ ਕੰਮ ਕਰ ਰਹੇ ਹਾਂ, ਉਹਦੇ 'ਤੇ ਸਮਾਂ ਲੱਗੇਗਾ। ਅਤੇ ਬਾਕੀ ਮੈਨੂੰ ਇਹ ਵੀ ਪਤਾ ਲੱਗਿਆ ਕਿ ਕੁਝ ਸੱਜਣਾਂ ਨੇ ਰਸੀਦ ਜਮ੍ਹਾਂ ਕਰਵਾਈ ਸੀ CRA ਦੇ ਵਿੱਚ ਆਪਣੇ ਟੈਕਸ ਦੇ ਨਾਲ, ਅਤੇ ਉਹ CRA ਨੇ ਐਕਸੈਪਟ ਕੀਤੀ ਹੈ। ਥੈਂਕ ਯੂ ਜੀ।
ਥੈਂਕ ਯੂ ਜੀ ਕਲੈਰੀਫਾਈ ਕਰਨ ਲਈ। ਮਨਪ੍ਰੀਤ ਸਾਹਿਬ, ਇਹ ਜੋ ਸੰਸਥਾ ਹੈ ਤੁਹਾਡੀ, ਇਸ ਦੇ ਕੋਈ ਬੋਰਡ ਆਫ ਡਾਇਰੈਕਟਰ ਨੇ ਜੇ ਹੈ ਨੇ, ਕਿੰਨੇ ਨੇ ਅਤੇ ਕੌਣ ਕੌਣ ਨੇ?
ਹਾਂਜੀ, ਸੇਵਕ ਜਿਹੜੀ ਸੰਸਥਾ ਹੈਗੀ ਆ, ਇਹਦੇ ਸਾਰਿਆਂ ਤੋਂ ਪਹਿਲੇ ਜਿਹੜੇ ਚੇਅਰਮੈਨ ਉਹ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ, ਅਤੇ ਉਸ ਤੋਂ ਥੱਲੇ ਅਸੀਂ 5 ਬੋਰਡ ਮੈਂਬਰਸ ਹਾਂ। ਦਾਸ ਦਾ ਨਾਮ ਮਨਪ੍ਰੀਤ ਸਿੰਘ ਜੀ, ਅਤੇ ਭਾਈ ਸਾਹਿਬ ਭਾਈ ਮਨਜੀਤ ਸਿੰਘ ਜੀ, ਅਤੇ ਭਾਈ ਲੋਕਪਾਲ ਸਿੰਘ ਜੀ, ਅਤੇ ਭਾਈ ਜਗਜੋਤ ਸਿੰਘ ਜੀ। ਇਹ ਅਸੀਂ ਸਾਰੇ ਚਾਰੇ ਮੈਂਬਰਸ ਕੈਨੇਡਾ ਤੋਂ ਹਾਂ, ਅਤੇ ਭਾਈ ਮਨਦੀਪ ਸਿੰਘ ਜੀ ਜਿਹੜੇ ਸੇਵਾ ਕਰਦੇ ਆ ਉਹ ਦਿੱਲੀ ਤੋਂ ਨੇ ਜੀ।
ਜੀ, ਸਰਦਾਰ ਮਨਜੀਤ ਸਿੰਘ ਜੀ, ਤੁਸੀਂ ਕਿਸ ਖੇਤਰ ਦੇ ਵਿੱਚ ਅਤੇ ਕਿਸ ਤਰ੍ਹਾਂ ਦੀ ਸਹਾਇਤਾ ਲੋੜਵੰਦਾਂ ਨੂੰ ਪ੍ਰਦਾਨ ਕਰਦੇ ਹੋ?
ਜੀ, ਬਹੁਤ ਸੋਹਣਾ ਸਵਾਲ ਹੈ। ਸਾਡਾ ਮੁੱਖ ਕੇਂਦਰ ਜਿਹੜਾ ਹੈ ਕਿ ਕੋਈ ਵੀ ਲੋੜਵੰਦ ਹੋਵੇ ਉਹਦੀ ਮਦਦ ਕਰਨੀ, ਜੇ ਸਾਡੇ ਪੱਖ ਵਿੱਚ ਹੋਇਆ ਤਾਂ ਅਸੀਂ ਜ਼ਰੂਰ ਸੇਵਾ ਕਰਾਂਗੇ, ਭਾਵੇਂ ਛੋਟੀ ਹੋਵੇ ਵੱਡੀ ਹੋਵੇ ਜਿਹੋ ਜੀ ਵੀ ਹੋਵੇ। ਮੋਸਟਲੀ ਅਸੀਂ ਇੱਥੋਂ ਓਟਵਾ ਨੈਸ਼ਨਲ ਕੈਪੀਟਲ ਰੀਜਨ ਤੋਂ ਸੇਵਾ ਇਕੱਠੀ ਕਰਕੇ ਅਸੀਂ ਪੰਜਾਬ ਅਤੇ ਨੈਸ਼ਨਲ ਕੈਪੀਟਲ ਰੀਜਨ ਦਿੱਲੀ 'ਤੇ ਅਸੀਂ ਸੇਵਾ ਨਿਭਾਉਂਦੇ ਹਾਂ। ਅਤੇ ਪ੍ਰਾਇਮਰੀ ਸੇਵਾ ਜਿਹੜੀ ਹੈ ਐਡੂਕੇਸ਼ਨ ਅਤੇ ਮੈਡੀਕਲ ਏਡ ਦੀ ਹੁੰਦੀ ਹੈ, ਲੇਕਿਨ ਜਿਸ ਤਰ੍ਹਾਂ ਮੈਂ ਪਹਿਲੇ ਦੱਸਿਆ ਸੀ ਸਾਡਾ ਦਾਇਰਾ ਖੁੱਲ੍ਹਾ ਹੈ, ਕਿਉਂਕਿ ਇਹ ਸਿਧਾਂਤ ਸਾਡਾ ਨਹੀਂ ਹੈ, ਇਹ ਗੁਰੂ ਸਾਹਿਬ ਜੀ ਦਾ ਸਿਧਾਂਤ ਹੈ, ਗੁਰੂ ਦੇ ਦਰ 'ਤੇ ਕੋਈ ਖਾਲੀ ਹੱਥ ਨਹੀਂ ਜਾਂਦਾ।
ਸਰਦਾਰ ਮਨਪ੍ਰੀਤ ਸਿੰਘ ਜੀ, ਤੁਸੀਂ ਕਿਵੇਂ ਚੁਣਦੇ ਹੋ ਜਦੋਂ ਤੁਹਾਡੇ ਪਾਸ ਇੱਕ ਤੋਂ ਵੱਧ ਕੈਂਡੀਡੇਟ ਆਉਂਦੇ ਨੇ, ਕਿਸੇ ਨੂੰ ਫਾਈਨੈਂਸ਼ੀਅਲ ਏਡ ਚਾਹੀਦੀ ਹੈ ਮੈਡੀਕਲ ਰੀਜ਼ਨ ਲਈ, ਕਿਸੇ ਨੂੰ ਹੋ ਸਕਦਾ ਹੈ ਕਿਸੇ ਹੋਰ ਪਰਪਸ ਲਈ ਲੋੜ ਹੋਵੇ, ਜਾਂ 2, 4, 5 ਜਦੋਂ ਤੁਹਾਡੇ ਪਾਸ ਲੋੜਵੰਦ ਆ ਜਾਂਦੇ ਨੇ, ਸੋ ਤੁਸੀਂ ਕਿਹੜਾ ਕ੍ਰਾਈਟੀਰੀਆ ਯੂਜ਼ ਕਰਦੇ ਹੋ, ਕਿਸ ਤਰ੍ਹਾਂ ਤੁਸੀਂ ਚੂਜ਼ ਕਰਦੇ ਹੋ ਕਿ ਕਿਸ ਨੂੰ ਫਾਈਨੈਂਸ਼ੀਅਲ ਸਪੋਰਟ ਦੇਣੀ ਹੈ ਜੀ?
ਹਾਂਜੀ, ਉਹਦੇ 'ਚ ਬੇਸਿਕਲੀ ਸਾਡਾ ਜਿਹੜਾ ਮੇਨ ਟਾਰਗੇਟ ਇਹੀ ਹੁੰਦਾ ਕਿ ਅਸੀਂ ਕੋਈ ਵੀ ਜਿਹੜੀ ਸੇਵਾ ਦੀ ਰਿਕੁਆਇਰਮੈਂਟ ਹੈਗੀ ਆ ਅਸੀਂ ਉਹਨੂੰ ਵੈਰੀਫਾਈ ਔਨ ਗਰਾਊਂਡ ਜਾ ਕੇ ਕਰਦੇ ਹਾਂ, ਸਾਡੇ ਉੱਥੇ ਸਭ ਸੇਵਾਦਾਰ ਵੀ ਹੈਗੇ ਨੇ ਬੋਰਡ ਮੈਂਬਰਸ ਤੋਂ ਬਿਨਾਂ ਪੰਜਾਬ ਦੇ ਵਿੱਚ ਕਾਫੀ ਸੇਵਾਦਾਰ ਨੇ ਜਿਹੜੀ ਇਸ ਸੇਵਕ ਸੰਸਥਾ ਦੇ ਵਿੱਚ ਆਪਣੀ ਸੇਵਾ ਕਰਦੇ ਆ ਉਹ ਉਹਨਾਂ ਨੂੰ ਫਿਜ਼ੀਕਲੀ ਜਾ ਕੇ ਮਿਲਦੇ ਆ ਅਤੇ ਉਹ ਚੀਜ਼ ਦੀ ਵੈਲੀਡੇਸ਼ਨ ਕਰਦੇ ਆ ਕਿ ਜਿਹੜੀ ਉਹ ਸੇਵਾ ਦੀ ਰਿਕੁਆਇਰਮੈਂਟ ਹੈਗੀ ਆ ਕਿ ਉਹ ਰੀਅਲੀ ਨੀਡ ਹੈਗੀ ਆ ਕਿਉਂਕਿ ਇਹ ਸੰਗਤ ਦਾ ਪੈਸਾ ਬਹੁਤ ਮਿਹਨਤ ਨਾਲ ਸੰਗਤ ਬਣਾਉਂਦੀ ਆ ਅਤੇ ਉਹ ਸਾਨੂੰ ਦਾਨ ਦਿੰਦੀ ਆ ਸੋ ਇਹ ਸਾਡੀ ਰਿਸਪੋਂਸੀਬਿਲਟੀ ਆ ਕਿ ਅਸੀਂ ਮੇਕ ਸ਼ੋਰ ਕਰੀਏ ਕਿ ਜਿਹੜਾ ਇੱਕ ਇੱਕ ਪੈਸਾ ਉਹ ਸਹੀ ਥਾਵੇਂ ਲੱਗੇ ਸੱਦਾ ਸਾਰਿਆਂ ਨੂੰ ਆ ਜੀ ਕੋਈ ਵੀ ਜਿਹੜਾ ਲੋੜਵੰਦ ਆ ਉਹ ਸਾਡੀ ਸੰਸਥਾ ਤੋਂ ਸੇਵਾ ਲੈ ਸਕਦਾ ਬਟ ਉਹਦੇ ਜਿਹੜੇ ਮੇਨ ਲਾਈਕ ਆਈ ਸੈਡ ਅਰਲੀਅਰ ਕਿ ਜਿਹੜੇ ਉਹਦੇ ਮੇਨ ਕ੍ਰਾਈਟੀਰੀਆ ਹੈਗਾ ਉਹਦੇ ਵਿੱਚੋਂ ਲੰਘਣਾ ਪੈਣਾ ਅਸੀਂ ਮੇਕ ਸ਼ੋਰ ਇਹ ਕਰਨਾ ਕਿ ਜਿਹੜੀ ਉਹ ਸੇਵਾ ਦੀ ਲੋੜ ਉਹ ਮੰਗ ਕਰ ਰਹੇ ਨੇ ਕਿ ਉਹ ਰੀਅਲੀ ਨੀਡਿਡ ਹੈਗੀ ਹੈ ਜੀ
ਬਹੁਤ ਖੂਬ ਜੀ ਸਰਦਾਰ ਮਨਪ੍ਰੀਤ ਸਿੰਘ ਜੀ ਤੁਸੀਂ ਹੁਣ ਤੱਕ ਕਿੰਨੇ ਕੁ ਲੋਕਾਂ ਦੀ ਲੋੜਵੰਦਾਂ ਦੀ ਮਦਦ ਕੀਤੀ ਹੈ
ਹਾਂਜੀ ਸੋ ਫਾਰ ਅਸੀਂ ਲਗਭਗ 50 ਦੇ ਅੰਦਾਜ਼ਨ ਅਸੀਂ ਸੇਵਾ ਨਿਭਾ ਚੁੱਕੇ ਹਾਂ ਉਹਦੇ ਵਿੱਚ ਕਾਫੀ ਵੇਰੀਏਸ਼ਨਸ ਹੈਗੀਆਂ ਮੇਨਲੀ ਜਿਹੜੀ ਚੀਜ਼ ਹੈਗੀ ਆ ਉਹਦੇ 'ਚ ਸਾਡੀ ਹੈਲਥ ਦੇ ਪ੍ਰਤੀ ਸੇਵਾ ਹੈਗੀ ਆ ਕੋਈ ਮੰਜੇ 'ਤੇ ਪਿਆ ਅਤੇ ਉਹਦਾ ਕੋਈ ਵਾਲੀ ਵਾਰਸ ਨਹੀਂ ਆ ਅਤੇ ਉਹਦੀ ਕੋਈ ਦੇਖ ਰੇਖ ਕਰਨ ਲਈ ਤਿਆਰ ਨਹੀਂ ਆ ਅਸੀਂ ਬਹੁਤ ਸਾਰੇ ਕੇਸਿਸ ਇੱਦਾਂ ਦੇ ਵੀ ਦੇਖਿਆ ਕਿ ਉਹਨਾਂ ਦੇ ਜਿਹੜੇ ਘਰ ਦੇ ਮੈਂਬਰਸ ਵੀ ਨੇ ਰਿਸ਼ਤੇਦਾਰ ਨੇ ਉਹ ਵੀ ਸਾਰੇ ਉਹਨਾਂ ਵੱਲ ਪਿੱਠ ਦਿਖਾ ਕੇ ਆਪਣੇ ਕੰਮਾਂ ਕਾਜਾਂ ਵਿੱਚ ਹੀ ਰਹਿਣਾ ਚੰਗਾ ਸਮਝਦੇ ਆ ਸੋ ਬਹੁਤ ਤਰ੍ਹਾਂ ਦੀ ਉਹ 'ਚ ਵੇਰੀ ਕਰਦੀ ਆ ਬਟ ਲਾਈਕ ਆਈ ਸੈਡ ਕਿ 50 ਦੇ ਅੰਦਾਜ਼ਨ ਅਸੀਂ ਸੋ ਫਾਰ ਜਿਹੜੇ ਪ੍ਰੋਜੈਕਟਸ ਕਰ ਚੁੱਕੇ ਹਾਂ ਉਹਦੇ ਵਿੱਚ ਮੈਡੀਕਲ ਜਿਹੜੀ ਹੈਲਥ ਹੈਗੀ ਆ ਉਹ ਹੈਗੀ ਆ ਐਜੂਕੇਸ਼ਨ ਹੈਗੀ ਆ ਜਿਹੜੇ ਇਨਫਰਾਸਟ੍ਰਕਚਰ ਹੈਗੇ ਆ ਉਹਦੀ ਵੀ ਅਸੀਂ ਸੇਵਾ ਸੋ ਫਾਰ ਕਰ ਚੁੱਕੇ ਹਾਂ ਜੀ
ਜੀ ਸਰਦਾਰ ਮਨਪ੍ਰੀਤ ਸਿੰਘ ਜੀ ਹਾਊ ਮੱਚ ਇਜ਼ ਦਾ ਰੇਂਜ ਆਫ ਫਾਈਨੈਂਸ਼ੀਅਲ ਸਪੋਰਟ ਪ੍ਰੋਵਾਈਡਡ ਸੋ ਫਾਰ ਮੇਰਾ ਕਹਿਣ ਦਾ ਮਤਲਬ ਹੈ ਕਿ ਡਾਲਰਾਂ ਦੇ ਵਿੱਚ ਜਾਂ ਰੁਪਏਜ਼ ਦੇ ਵਿੱਚ ਜਿਹੜੀ ਤੁਸੀਂ ਸਪੋਰਟ ਕਰਦੇ ਹੋ ਕਿੰਨਾ ਕੁ ਰੇਂਜ ਵੇਰੀਏਸ਼ਨ ਕਰਦਾ ਹੈ ਘੱਟ ਤੋਂ ਘੱਟ ਕਿੰਨੀ ਕੁ ਤੁਸੀਂ ਫਾਈਨੈਂਸ਼ੀਅਲ ਏਡ ਕਿਸੇ ਨੂੰ ਪ੍ਰੋਵਾਈਡ ਕੀਤੀ ਅਤੇ ਵੱਧ ਤੋਂ ਵੱਧ ਕਿੰਨੀ ਕੁ ਕੀਤੀ
ਹਾਂਜੀ ਇਹਦੇ ਵਿੱਚ ਕੋਈ ਸਾਡੇ ਇਹ ਕੁਛ ਇੱਦਾਂ ਨਹੀਂ ਹੈਗਾ ਕਿ ਅਸੀਂ ਕੁਛ ਲਿਮਿਟ ਰੱਖੀ ਹੋਈ ਆ ਐਜ਼ ਲੌਂਗ ਐਜ਼ ਸਾਡੇ ਕੋਲ ਦਵਸਤ ਸੰਬੰਧ ਹੈਗਾ ਅਤੇ ਜਿਹੜਾ ਲੋੜਵੰਦ ਹੈਗਾ ਉਹਦੀ ਲੋੜ ਪੂਰਤੀ ਹੁੰਦੀ ਆ ਅਤੇ ਉਹਦੇ ਵਿੱਚ ਕਿਸੇ ਵੀ ਅਮਾਊਂਟ ਦੀ ਸੇਵਾ ਹੋ ਗਈ $50 ਹੋਣ $100 ਹੋਣ $1,000 ਹੋਵੇ ਆਈ ਮੀਨ ਇਨ ਟੋਟਲ ਅਸੀਂ ਸੋ ਫਾਰ ਅੰਦਾਜ਼ਨ $10,000 ਦੇ ਲਾਗਪਾਸ ਅਸੀਂ ਜਿਹੜੀ ਸੇਵਾ ਜਿਹੜੀ ਆ ਪੂਰੀ ਕਰ ਚੁੱਕੇ ਹਾਂ ਜੀ
ਐਕਸਲੈਂਟ ਬਹੁਤ ਖੂਬ ਜੀ ਸਰਦਾਰ ਮਨਜੀਤ ਸਿੰਘ ਜੀ ਖਾਲਸਾ ਏਡ ਵਰਗੀ ਅੰਤਰਰਾਸ਼ਟਰੀ ਸੰਸਥਾ ਵੀ ਹੈ ਤਾਂ ਫਿਰ ਸੇਵਕ ਹੋਣ ਦੇ ਵਿੱਚ ਕਿਉਂ ਆਈ ਜਦੋਂ ਹੋਰ ਜਾਣੀਆਂ ਪਛਾਣੀਆਂ ਸੰਸਥਾਵਾਂ ਇੰਟਰਨੈਸ਼ਨਲ ਲੈਵਲ 'ਤੇ ਅਜਿਹੀਆਂ ਸਹਾਇਤਾ ਪ੍ਰਦਾਨ ਕਰਦੀਆਂ ਨੇ ਜਿਸ ਤਰ੍ਹਾਂ ਤੁਸੀਂ ਸੇਵਕ ਦੇ ਜ਼ਰੀਏ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਲੋਕ ਖਾਲਸਾ ਏਡ ਵਰਗੀ ਜਾਣੀ ਪਛਾਣੀ ਸੰਸਥਾ ਦੀ ਬਜਾਏ ਸੇਵਕ ਨੂੰ ਦਾਨ ਕਿਉਂ ਦੇਣ
ਮੈਂ ਇਹ ਸਮਝਦਾ ਹਾਂ ਕਿ ਸਿੱਖ ਕੌਮ ਬੜੀ ਭਾਗਿਆਸ਼ਾਲੀ ਹੈ ਕਿ ਉਹਨਾਂ ਨੂੰ ਖਾਲਸਾ ਏਡ ਵਰਗੀ ਸੰਸਥਾ ਦਾ ਸਹਾਰਾ ਹੈਗਾ ਅਤੇ ਸਾਡੇ ਵਾਸਤੇ ਵੀ ਮਾਣ ਦੀ ਗੱਲ ਹੈ ਕਿਉਂਕਿ ਉਹ ਸਾਡੇ ਵੱਡੇ ਭਾਈ ਸਾਹਿਬ ਨੇ ਅਤੇ ਉੱਥੋਂ ਵੀ ਪ੍ਰੇਰਣਾ ਮਿਲਦੀ ਹੈ ਸਾਨੂੰ ਇਹਦਾ ਉਦਾਹਰਣ ਮੈਂ ਇਹ ਦੇ ਸਕਦਾ ਕਿ ਜਿਵੇਂ ਸਮੁੰਦਰ ਦੇ ਵਿੱਚ ਬਹੁਤ ਸਾਰੇ ਮੱਛਲੀਆਂ ਅਤੇ ਜੀਵ ਜੰਤ ਹੁੰਦੇ ਨੇ ਅਤੇ ਸਾਰੇ ਇਕੱਠੇ ਰਹਿੰਦੇ ਨੇ ਸਮੁੰਦਰ ਦੇ ਵਿੱਚ ਕਿਸੇ ਦਾ ਕਿਰਦਾਰ ਕਿਸੇ ਤਰੀਕੇ ਦਾ ਹੁੰਦਾ ਕਿਸੇ ਦਾ ਕਿਸੇ ਤਰੀਕੇ ਦਾ ਹੁੰਦਾ ਉਹ ਖਾਲਸਾ ਏਡ ਵਰਗਾ ਕੰਮ ਤਾਂ ਅਸੀਂ ਨਹੀਂ ਕਰ ਸਕਦੇ ਕਿਉਂਕਿ ਅਸੀਂ ਹੁਣੇ ਸ਼ੁਰੂ ਕੀਤਾ ਹੈਗਾ ਲੇਕਿਨ ਪ੍ਰੇਰਣਾ ਜ਼ਰੂਰ ਲੈਂਦੇ ਹਾਂ ਜਿਹੜੇ ਵੱਡੇ ਵੱਡੇ ਪ੍ਰੋਜੈਕਟ ਖਾਲਸਾ ਏਡ ਕਰਦੀ ਹੈ ਉਹਨਾਂ ਦੇ ਵਿੱਚ ਕਿਤੇ ਨਾ ਕਿਤੇ ਮਾੜੀ ਮੋਟੀ ਗੈਪ ਰਹਿ ਜਾਂਦੀ ਹੈ ਉਹ ਗੈਪ ਨੂੰ ਫਿਲ ਕਰਨ ਵਾਸਤੇ ਸਾਡਾ ਕੰਮ ਮਾਨੇ ਰੱਖਦਾ ਹੈਗਾ ਇਸ ਕਰਕੇ ਅਸੀਂ ਵੀ ਮਾਨੇ ਰੱਖਦੇ ਹਾਂ ਅਤੇ ਇਸ ਕਰਕੇ ਅਸੀਂ ਸੇਵਾ ਨਿਭਾਉਂਦੇ ਹਾਂ ਦੂਸਰੀ ਗੱਲ ਇਹ ਹੈ ਕਿ ਗੁਰੂ ਸਾਹਿਬ ਜੀ ਨੇ ਹਰ ਕਿਸੇ ਨੂੰ ਸੇਵਾ ਉਹਦੇ ਯੋਗ ਅਨੁਸਾਰ ਉਹਨੂੰ ਦਿੱਤੀ ਹੋਈ ਹੈ ਸਾਡੀ ਝੋਲੀ 'ਚ ਜਿਹੜੀ ਸੇਵਾ ਗੁਰੂ ਸਾਹਿਬ ਜੀ ਪਾਉਂਦੇ ਆ ਉਹ ਅਸੀਂ ਕਰਨ ਦੀ ਕੋਸ਼ਿਸ਼ ਕਰਦੇ ਹਾਂ ਜਿਵੇਂ ਮਸਲਨ ਦੀ ਤੌਰ 'ਤੇ ਖਾਲਸਾ ਏਡ ਦਾ ਮੁੱਖ ਜਿਹੜਾ ਸੇਵਾ ਦਾ ਭਾਵ ਹੈਗਾ ਉਹ ਹੈਗਾ ਡਿਜ਼ਾਸਟਰ ਰਿਲੀਫ ਅਤੇ ਸਾਡਾ ਜਿਹੜਾ ਮੁੱਖ ਭਾਵ ਹੈਗਾ ਉਹ ਐਡੂਕੇਸ਼ਨਲ ਅਤੇ ਮੈਡੀਕਲ ਏਡ ਦਾ ਹੈਗਾ ਇਹ ਮੇਨ ਰੀਜ਼ਨ ਹੈਗਾ ਇਸ ਤੋਂ ਇਲਾਵਾ ਅਸੀਂ ਚਾਹੁੰਦੇ ਸੀਗੇ ਕਿ ਬਈ ਅਸੀਂ ਜਿਹੜਾ ਕੰਮ ਆਟੋਵਾ ਦੇ ਵਿੱਚ ਹੋ ਰਿਹਾ ਹੋਰ ਵੀ ਸੰਸਥਾਵਾਂ ਹੈਗੀਆਂ ਨੇ ਜਿਹੜਾ ਬਹੁਤ ਸੋਹਣਾ ਕੰਮ ਕਰਦੀਆਂ ਨੇ ਆਟੋਵਾ ਦੇ ਵਿੱਚ ਅਤੇ ਅਸੀਂ ਚਾਹੁੰਦੇ ਸੀਗੇ ਕਿ ਅਸੀਂ ਵੀ ਇਹੋ ਜਿਹਾ ਕੋਈ ਕੰਮ ਕਰੀਏ ਜਿਹੜਾ ਕੋਈ ਨਹੀਂ ਕਰ ਰਿਹਾ ਅਤੇ ਇਹ ਇੱਕ ਸਾਂਝੀਵਾਲਤਾ ਹੈ ਓਨਟੇਰੀਓ ਅਤੇ ਪੰਜਾਬ ਨੂੰ ਸਾਂਝਾ ਕਰਨ ਦੀ ਕਿਉਂਕਿ ਓਨਟੇਰੀਓ ਦੇ ਵਿੱਚ ਬਹੁਤ ਸਾਰੇ ਪੰਜਾਬੀ ਵੱਸਦੇ ਨੇ ਅਤੇ ਉਹਨਾਂ ਦਾ ਘਰ ਬਾਰ ਪਰਿਵਾਰ ਹਜੇ ਵੀ ਪੰਜਾਬ ਦੇ ਵਿੱਚ ਵੱਸਦਾ ਅਤੇ ਇੱਕ ਭਰਾ ਦੂਸਰੇ ਭਰਾ ਦੀ ਮਦਦ ਕਰੇ ਇਹੀ ਅਸੀਂ ਚਾਹੁੰਦੇ ਹਾਂ ਅਤੇ ਆਟੋਵਾ ਦਾ ਨਾਂ ਵੀ ਹੋਵੇ ਥੈਂਕ ਯੂ ਜੀ
ਬਹੁਤ ਖੂਬ ਜੀ ਸਰਦਾਰ ਮਨਜੀਤ ਸਿੰਘ ਜੀ ਕਿੰਨੇ ਲੋਕਾਂ ਨੇ ਹੁਣ ਤੱਕ ਸੇਵਕ ਔਰਗਨਾਈਜੇਸ਼ਨ ਨੂੰ ਦਾਨ ਦਿੱਤਾ ਹੈ ਅਤੇ ਅੰਦਾਜ਼ਨ ਕਿੰਨਾ ਕੁ ਦਾਨ ਹੁਣ ਤੱਕ ਦੇ ਚੁੱਕੇ ਨੇ
ਜੀ ਤਕਰੀਬਨ 50 ਕੀ ਲੋਕਾਂ ਦੀ ਰਫਲੀ ਦੱਸ ਸਕਦਾ ਜਿਨ੍ਹਾਂ ਨੇ ਸੇਵਾ ਆਲਰੇਡੀ ਨਿਭਾ ਦਿੱਤੀ ਹੈ ਅਤੇ ਨੰਬਰ ਇਜ਼ ਸਟਿਲ ਗਰੋਇੰਗ ਦੂਸਰੀ ਗੱਲ ਹੈ ਕਿ ਤਕਰੀਬਨ ਸਲਾਨਾ ਸਾਡੀ ਜਿਹੜੀ ਮਦਦ ਹੁੰਦੀ ਹੈ ਉਹ 10,000 ਤੋਂ ਥੱਲੇ ਹੀ ਹੁੰਦੀ ਹੈ ਲਗਭਗ 10,000 ਦੇ ਆਸ ਪਾਸ ਬਾਕੀ ਅਸੀਂ ਕੋਸ਼ਿਸ਼ ਇਹ ਕਰ ਰਹੇ ਹਾਂ ਕਿ ਆਪ ਜੀ ਦੇ ਯੋਗਦਾਨ ਦੇ ਨਾਲ ਇਹ ਹੋਰ ਵੀ ਚੜ੍ਹਦੀ ਕਲਾ ਵਿੱਚ ਅਸੀਂ ਸੇਵਾ ਕਰ ਸਕੀਏ ਅਤੇ ਸਹਿਜੇ ਸਹਿਜੇ ਸਮਾਲ ਸਮਾਲ ਸਟੈਪਸ ਕਰਕੇ ਅਸੀਂ ਅੱਗੇ ਚੱਲ ਕੇ ਵੱਡੇ ਕੰਮ ਵੀ ਕਰ ਸਕੀਏ। ਹਾਂਜੀ
ਜੀ, ਸਰਮਿੰਦਰ ਸਿੰਘ ਜੀ, ਇਸ ਸੰਸਥਾ ਦੀ ਕੀ ਪਾਰਦਰਸ਼ਤਾ ਹੈ, ਤੁਹਾਡੀ ਵੈਬਸਾਈਟ 'ਤੇ ਕੀ ਉਹਨਾਂ ਲੋਕਾਂ ਦੀ ਸੂਚੀ ਹੈ ਜਿਨ੍ਹਾਂ ਨੂੰ ਤੁਸੀਂ ਹੁਣ ਤੱਕ ਸਹਾਇਤਾ ਦਿੱਤੀ ਹੈ, ਉਹਨਾਂ ਦੀ ਡਿਟੇਲਸ ਹੈ ਤਾਂ ਕਿ ਲੋਕਾਂ ਨੂੰ ਪਤਾ ਲੱਗੇ ਕਿ ਜਿਹੜੇ ਡੋਨੇਸ਼ਨ ਦਿੰਦੇ ਨੇ ਉਹ ਇਸ ਕਾਜ ਲਈ ਇਹਨਾਂ ਲੋੜਵੰਦਾਂ ਨੂੰ ਹੁਣ ਤੱਕ ਪ੍ਰੋਵਾਈਡ ਕੀਤੀ ਗਈ ਹੈ?
ਹਾਂਜੀ, ਦੋਨੋਂ ਚੀਜ਼ਾਂ ਦਾ ਵੇਰਵਾ ਅਸੀਂ ਦਿੰਦੇ ਹਾਂ ਵੈਬਸਾਈਟ ਦੇ ਉੱਤੇ। ਜੇ ਤਾਂ ਆਪਾਂ ਪ੍ਰੋਜੈਕਟਸ 'ਤੇ ਜਾਂਦੇ ਹਾਂ, ਪ੍ਰੋਜੈਕਟਸ ਦੇ ਅੰਡਰ ਸਾਨੂੰ ਕਰੰਟ, ਪਾਸਟ ਅਤੇ ਫਿਊਚਰ ਪ੍ਰੋਜੈਕਟਸ ਦਾ ਵੇਰਵਾ ਹੈਗਾ। ਜਿਹੜੀ ਵੀ ਸੇਵਾਵਾਂ ਅਸੀਂ ਪਿਛਲੇ ਸਾਲ ਯਾਨੀ ਕਿ 2022 ਦੇ ਵਿੱਚ ਨਿਭਾਈਆਂ ਨੇ ਉਹ ਲਿਖੀਆਂ ਹੋਈਆਂ ਨੇ। ਇਸ ਤੋਂ ਇਲਾਵਾ ਇਸ ਸਾਲ 2023 ਦੀਆਂ ਸਾਰੀਆਂ ਸੇਵਾਵਾਂ ਵੀ ਲਿਸਟ ਕੀਤੀਆਂ ਹੋਈਆਂ ਨੇ ਅਤੇ ਜੋ 2022 ਦਾ ਸਾਡਾ ਰਫ ਇਨਕਮ ਅਤੇ ਐਕਸਪੈਂਸ ਅਕਾਊਂਟ ਸੀਗਾ ਉਹ ਵੀ ਅਸੀਂ ਪਾਇਆ ਹੋਇਆ ਤਾਂ ਕਿ ਸੰਗਤ ਨੂੰ ਪਤਾ ਚੱਲੇ ਕਿ ਵੀ ਜਿਹੜੀ ਸੇਵਾ ਉਹ ਦਿੰਦੇ ਨੇ ਉਹਦਾ ਅਸੀਂ ਕਿਸ ਤਰ੍ਹਾਂ ਉਹਦੀ ਵਰਤੋਂ ਕਰਦੇ ਹਾਂ ਅਤੇ ਜਵਾਬਦੇਹੀ ਹੈਗੇ ਹਾਂ। ਹਾਂਜੀ
ਜੀ, ਬਹੁਤ ਖੂਬ ਜੀ। ਅੰਤ ਦੇ ਵਿੱਚ ਤੁਸੀਂ ਸਾਡੇ ਰੇਡੀਓ ਹੰਸ ਦੇ ਸਰੋਤਿਆਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਹੋ? ਸਭ ਤੋਂ ਪਹਿਲਾਂ ਸਰਦਾਰ ਮਨਜੀਤ ਸਿੰਘ ਜੀ।
ਜੀ, ਸਾਡਾ ਸਿਧਾਂਤ ਸਾਡਾ ਆਪਣਾ ਨਹੀਂ ਹੈਗਾ, ਅਸੀਂ ਤੇ ਗੁਰੂ ਸਾਹਿਬ ਜੀ ਦਾ ਸਿਧਾਂਤ ਤੇ ਆਪ ਤੁਰਨ ਦੀ ਕੋਸ਼ਿਸ਼ ਕਰਦੇ ਹਾਂ ਤੇ ਅਸੀਂ ਇਹੀ ਪ੍ਰੇਰਣਾ ਕਰਨਾ ਚਾਹੁੰਦੇ ਹਾਂ ਸਾਰੇ ਸਰੋਤਿਆਂ ਨੂੰ ਕਿ ਉਹ ਵੀ ਜੇ ਉਹਨਾਂ ਨੂੰ ਅੱਛਾ ਲੱਗੇ ਤਾਂ ਗੁਰੂ ਸਾਹਿਬ ਜੀ ਦੇ ਦੱਸੇ ਸਿਧਾਂਤਾਂ ਤੇ ਤੁਰਨ, ਭਾਉ ਨਾਮ ਜਪਣ, ਕਿਰਤ ਕਰਨ ਤੇ ਵੰਡ ਕੇ ਛਕਣ। ਤੇ ਸੇਵਕ ਦੇ ਨਾਲ ਜੁੜਨ ਦਾ ਮਕਸਦ ਇਹੀ ਹੈ ਕਿ ਜਿਹੜੀ ਕਮਾਈ ਅਸੀਂ ਕਰਦੇ ਹਾਂ ਉਹਨੂੰ ਵੰਡ ਕੇ ਛੱਕਣ ਦਾ ਉਪਰਾਲਾ ਇੱਕ ਮਿਲ ਜਾਂਦਾ ਹੈਗਾ। ਅਤੇ ਸੇਵਾ ਬਹੁਤ ਤਰ੍ਹਾਂ ਦੀ ਹੁੰਦੀ ਹੈ, ਕੋਈ ਆਪਣਾ ਸਮਾਂ ਦੇ ਕੇ ਸੇਵਾ ਕਰਦਾ ਹੈਗਾ, ਜਿਵੇਂ ਕਿ ਕੋਈ ਹੈਗੇ ਨੇ ਸੱਜਣ ਜਿਹੜੇ ਫੋਨ ਕਾਲਸ ਕਰਦੇ ਨੇ, ਫੰਡ ਰੇਜਿੰਗ ਕਰਦੇ ਨੇ, ਸੋਸ਼ਲ ਮੀਡੀਆ ਮੈਨੇਜ ਕਰਦੇ ਨੇ। ਫਿਰ ਕੋਈ ਹੋਰ ਸੇਵਾ ਆਪਣੇ ਸਕਿੱਲ ਦੀ ਸੇਵਾ ਕਰਦਾ, ਜਿਵੇਂ ਇੱਕ ਦੋ ਭਰਾ ਹੈਗੇ ਨੇ ਜਿਹੜੇ ਵੈਬਸਾਈਟ ਬਿਲਡ ਕਰਨ 'ਚ ਮਦਦ ਕਰਦੇ ਨੇ। ਉਸ ਤੋਂ ਇਲਾਵਾ ਜਿਹੜੀ ਸੇਵਾ ਹੈ, ਆਮ ਤੌਰ 'ਤੇ ਇਹੀ ਸਮਝਿਆ ਜਾਂਦਾ ਕਿ ਪੈਸੇ ਨਾਲ ਸੇਵਾ ਹੁੰਦੀ ਹੈ। ਹਾਂਜੀ, ਪੈਸੇ ਨਾਲ ਹੁੰਦੀ ਹੈ, ਲੇਕਿਨ ਪੈਸਾ ਹੀ ਸਭ ਕੁਝ ਨਹੀਂ ਹੈਗਾ। ਇਸ ਕਰਕੇ ਅਸੀਂ ਪੈਸੇ 'ਤੇ ਜ਼ਿਆਦਾ ਧਿਆਨ ਨਹੀਂ ਦਿੰਦੇ। ਅਸੀਂ ਇਹੀ ਬੇਨਤੀ ਕਰਦੇ ਹਾਂ ਕਿ ਇੱਕ ਮਹੀਨੇ ਦਾ ਜੇ ਤੁਸੀਂ ਹਰ ਕੋਈ $1 ਹੀ ਦਵੇ ਉਹ ਵੀ ਕਾਫੀ ਹੈ, ਕਿਉਂਕਿ ਬੂੰਦ ਬੂੰਦ ਨਾਲ ਸਾਗਰ ਭਰ ਜਾਂਦਾ। ਜੇ ਸਾਲ ਦਾ ਤੁਸੀਂ $12 ਦਿੰਦੇ ਹੋ ਉਦੋਂ ਕਿ ਤੁਹਾਡੇ ਵਾਸਤੇ ਕੁਝ ਵੀ ਨਹੀਂ ਹੈ, ਕਿਉਂਕਿ $1 ਦੀ ਕਾਫੀ ਵੀ ਨਹੀਂ ਆਉਂਦੀ ਅੱਜ ਕੱਲ੍ਹ। ਲੇਕਿਨ ਉਸੇ $1 ਦੇ ਨਾਲ ਕਿਸੇ ਦੇ ਜੀਵਨ 'ਤੇ ਵੀ ਫਰਕ ਪੈ ਜਾਂਦਾ ਹੈਗਾ, ਕਿਉਂਕਿ ਜਿਹੜੀ ਸੇਵਾ ਅਸੀਂ ਇੱਥੋਂ ਇਕੱਠੀ ਕਰਦੇ ਹਾਂ ਉਹ ਇੰਡੀਆ 60 ਗੁਣਾ ਮਲਟੀਪਲਾਈ ਹੋ ਜਾਂਦੀ ਹੈਗੀ ਹੈ। ਅਤੇ ਇਸ ਕਰਕੇ ਆਪਾਂ ਬੇਨਤੀ ਕਰਦੇ ਹਾਂ ਕਿ ਅੱਗੇ ਆਓ ਜੀ, ਸੇਵਾ ਪਾਓ। ਜਿਹੜੀ ਸੇਵਾ ਤੁਸੀਂ ਕਿਹੋ ਜਿਹੀ ਪਾਣੀ ਹੈ ਤੁਹਾਡੇ ਉੱਤੇ ਹੈਗੀ ਹੈ, ਅਸੀਂ ਤਾਂ ਬੇਨਤੀ ਕਰ ਸਕਦੇ ਹਾਂ। ਅਤੇ ਅੰਤ ਵਿੱਚ ਇਹੀ ਕਹਿਣਾ ਚਾਹੁੰਦਾ ਵਾਂ ਕਿ ਅਸੀਂ ਇੰਟਰੈਕ ਕੰਟਰੀਬਿਊਸ਼ਨਸ ਪ੍ਰੀਫਰ ਕਰਦੇ ਹਾਂ, ਕਿਉਂਕਿ ਉਹਦੇ 'ਚ ਕੋਈ ਓਵਰਹੈੱਡ ਕੋਸਟ ਨਹੀਂ ਹੁੰਦਾ। ਬਾਕੀ ਕ੍ਰੈਡਿਟ ਕਾਰਡ ਪੇਮੈਂਟ ਵੀ ਅਸੀਂ ਲੈ ਲੈਂਦੇ ਹਾਂ, ਲੇਕਿਨ ਉਹਦੇ 'ਚ ਓਵਰਹੈੱਡ ਕੋਸਟ ਹੁੰਦਾ ਹੈਗਾ। ਅਤੇ ਜੇ ਆਪ ਜੀ ਆਪਣਾ ਸਮਾਂ ਅਤੇ ਸਕਿੱਲ ਦੇ ਸਕਦੇ ਹੋ ਤਾਂ ਫਿਰ ਸੋਨੇ 'ਤੇ ਸੁਹਾਗਾ ਹੋ ਜਾਏਗਾ। ਧੰਨਵਾਦ ਜੀ।
ਥੈਂਕ ਯੂ ਜੀ। ਸਰਦਾਰ ਮਨਪ੍ਰੀਤ ਸਿੰਘ ਜੀ, ਤੁਸੀਂ ਇਸ ਬਾਰੇ ਕੁਝ ਹੋਰ ਐਡ ਕਰਨਾ ਚਾਹੋਗੇ? ਰੇਡੀਓ ਹੰਸ ਦੇ ਸਰੋਤਿਆਂ ਨੂੰ ਕੋਈ ਹੋਰ ਸੁਨੇਹਾ ਦੇਣਾ ਚਾਹੋਗੇ?
ਹਾਂਜੀ, ਭਾਈ ਸਾਹਿਬ ਨੇ ਮੇਨਲੀ ਸਾਰਾ ਕਵਰ ਕਰ ਹੀ ਦਿੱਤਾ, ਬਟ ਇਹ ਆ ਕਿ ਮੇਰਾ ਮੈਸੇਜ ਸਾਰਿਆਂ ਨੂੰ ਇੱਕੋ ਹੀ ਆ ਕਿ ਅਗਰ ਸਾਨੂੰ ਇਹ ਜੀਵਨ ਗੁਰੂ ਸਾਹਿਬ ਨੇ ਦਿੱਤਾ, ਅਸੀਂ ਇਹਦਾ ਕੋਈ ਲਾਹਾ ਲੈ ਲਈਏ, ਜੋ ਗੁਰੂ ਸਾਹਿਬ ਦੇ ਸਿਧਾਂਤ ਨੇ ਅਸੀਂ ਉਹਨਾਂ ਨੂੰ ਅਪਣਾਈਏ, ਸਾਡੀ ਜ਼ਿੰਦਗੀ ਵੀ ਸਵਰ ਜਾਏਗੀ ਅਤੇ ਜਿਹੜੇ ਦੂਜੇ ਲੋੜਵੰਦ ਹਨ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਵੀ ਜਿਹੜਾ ਹੈਗਾ ਕਿਸੇ ਨਾ ਕਿਸੇ ਤਰੀਕੇ ਅਸੀਂ ਮਦਦ ਕਰ ਸਕਦੇ ਹਾਂ। ਸੋ ਇਹੀ ਮੇਰਾ ਮੈਸੇਜ ਆਈ। ਧੰਨਵਾਦ ਜੀ।
ਮੈਂ ਇਹ ਵੀ ਐਡ ਕਰਨਾ ਚਾਹੁੰਦਾ ਕਿ ਸਾਰੇ ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ। ਤੁਸੀਂ ਸੇਵਕ ਦੇ ਨਾਲ ਜੁੜੋ ਜਾਂ ਨਾ ਜੁੜੋ, ਅਸਲ ਜ਼ਿੰਦਗੀ ਦੇ ਵਿੱਚ ਤੁਸੀਂ ਸਾਰੇ ਹੀ ਸੇਵਕ ਹੋ ਅਤੇ ਆਪ ਜੀ ਸਾਰਿਆਂ ਨੇ ਆਪਣਾ ਕੀਮਤੀ ਸਮਾਂ ਦਿੱਤਾ, ਇਸ ਕਰਕੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ।
ਇਹ ਸੀ ਸਾਡੀ ਮੁਲਾਕਾਤ ਸਾਡੇ ਸ਼ਹਿਰ ਆਟਵਾ ਦੀ ਲੋਕਲ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਸੇਵਕ ਦੇ ਡਾਇਰੈਕਟਰ ਸਰਦਾਰ ਮਨਜੀਤ ਸਿੰਘ ਅਤੇ ਸਰਦਾਰ ਮਨਪ੍ਰੀਤ ਸਿੰਘ ਜੀ ਦੇ ਨਾਲ, ਜਿਨ੍ਹਾਂ ਨੇ ਆਪਣੇ ਬਾਰੇ ਅਤੇ ਸੇਵਕ ਆਰਗੇਨਾਈਜੇਸ਼ਨ ਬਾਰੇ ਭਰਪੂਰ ਜਾਣਕਾਰੀ ਸਾਡੇ ਸਰੋਤਿਆਂ ਨਾਲ ਸਾਂਝੀ ਕੀਤੀ। ਅਗਰ ਤੁਸੀਂ ਇਸ ਆਰਗੇਨਾਈਜੇਸ਼ਨ ਦੇ ਨਾਲ ਜੁੜਨਾ ਚਾਹੁੰਦੇ ਹੋ, ਇਸ ਆਰਗੇਨਾਈਜੇਸ਼ਨ ਨੂੰ ਡੋਨੇਟ ਕਰਨਾ ਚਾਹੁੰਦੇ ਹੋ, ਆਪਣੀ ਸੰਬੰਧੀ ਕਮਾਈ ਦੇ ਵਿੱਚ ਕੁਝ ਹਿੱਸਾ ਤਾਂ ਕਿ ਇਹ ਲੋੜਵੰਦਾਂ ਦੀ ਹੋਰ ਸਹਾਇਤਾ ਕਰ ਸਕਣ, ਤਾਂ ਤੁਸੀਂ ਇਹਨਾਂ ਦੀ ਵੈਬਸਾਈਟ 'ਤੇ ਵਿਜ਼ਿਟ ਕਰ ਸਕਦੇ ਹੋ, ਹੋਰ ਜਾਣਕਾਰੀ ਲੈ ਸਕਦੇ ਹੋ। ਵੈਬਸਾਈਟ ਹੈ sevak.caseewak.ca, ਜਾਂ ਫਿਰ ਤੁਸੀਂ ਇਹਨਾਂ ਨੂੰ ਈਮੇਲ ਦੇ ਜ਼ਰੀਏ ਕੰਟੈਕਟ ਕਰ ਸਕਦੇ ਹੋ, info@sevak.ca। ਔਨ ਬਿਹਾਫ ਆਫ ਰੇਡੀਓ ਹੰਸ, ਮੈਂ ਸ਼ੁਕਰਗੁਜ਼ਾਰ ਹਾਂ ਕਿ ਤੁਸੀਂ ਸਰਦਾਰ ਮਨਜੀਤ ਸਿੰਘ ਜੀ ਅਤੇ ਸਰਦਾਰ ਮਨਪ੍ਰੀਤ ਸਿੰਘ ਜੀ ਸੇਵਕ ਸੰਸਥਾ ਬਾਰੇ ਆਪਣੇ ਵਿਚਾਰ ਅਤੇ ਜਾਣਕਾਰੀ ਸਾਡੇ ਸਰੋਤਾਂ ਦੇ ਨਾਲ ਸਾਂਝੀ ਕੀਤੀ। ਉਮੀਦ ਹੈ ਕਿ ਜੋ ਲੋਕ ਦੂਜਿਆਂ ਦੀ ਜ਼ਿੰਦਗੀ ਦੇ ਵਿੱਚ ਬਦਲਾਅ ਲਿਆਉਣਾ ਚਾਹੁੰਦੇ ਹਨ ਉਹ ਤੁਹਾਡੇ ਨਾਲ ਤੁਹਾਡੀ ਸੇਵਕ ਆਰਗੇਨਾਈਜੇਸ਼ਨ ਦੇ ਨਾਲ ਜ਼ਰੂਰ ਜੁੜਨਗੇ। ਤੁਹਾਡਾ ਰੇਡੀਓ ਹੰਸ ਦੇ ਆਉਣ ਅਤੇ ਸਾਡੇ ਸਰੋਤਿਆਂ ਦੇ ਰੂਬਰੂ ਹੋਣ ਲਈ ਦਿਲ ਦੀਆਂ ਗਹਿਰਾਈਆਂ ਤੋਂ ਬਹੁਤ ਬਹੁਤ ਧੰਨਵਾਦ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।